You're with SBS Radio.
ਮੈਲਬਨ ਤੋਂ ਮੈਂ ਸੁਮੀਤ ਕੌਰ ਨਿੱਘਾ ਜਿਹਾ ਸਵਾਗਤ ਕਰਦੀ ਹਾਂ। ਦੋਸਤੋ, ਅੱਜ ਸਾਡੇ ਨਾਲ ਰੂਹਾਨੀ ਸੰਗੀਤ ਦੇ ਸਿਖਰਲੇ ਸਿਤਾਰੇ ਨੇ ਸਾਂਝ ਪਾਈ ਹੈ। ਗੀਤਾਂ ਰਾਹੀਂ ਬੰਦਗੀ ਨਾਲ ਜੁੜੇ ਕਨਵਰ ਗਰੇਵਾਲ ਸਾਡੇ ਵਿਹੜੇ ਆਏ ਨੇ। ਆਓ ਉਹਨਾਂ ਨਾਲ ਗੱਲਾਂਬਾਤਾਂ ਦਾ ਸਿਲਸਿਲਾ ਤੋਰਦੇ ਹਾਂ। ਜੀ ਆਇਆਂ ਨੂੰ ਕਨਵਰ ਜੀ, ਬਹੁਤ ਬਹੁਤ ਨਿੱਘਾ ਸਵਾਗਤ।
ਸੁਮੀਤ ਜੀ, ਮੇਰੇ ਵੱਲੋਂ ਵੀ ਬਹੁਤ ਬਹੁਤ ਪਿਆਰ ਸਤਿਕਾਰ ਤੁਹਾਡੇ ਲਈ ਔਰ SBS ਪੰਜਾਬੀ ਦੀ ਪੂਰੀ ਟੀਮ ਲਈ ਔਰ ਜਿੰਨੇ ਵੀ ਸਾਡੇ ਪਰਿਵਾਰ ਸਰੋਤੇ ਆਪਾਂ ਦੋਵਾਂ ਨੂੰ ਸੁਣ ਰਹੇ ਹਾਂ ਜਾਂ ਦੇਖਣਗੇ, ਉਹਨਾਂ ਸਾਰਿਆਂ ਲਈ ਬਹੁਤ 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 ਪਿਆਰ ਸਤਿਕਾਰ।
ਜੀ ਕਨਵਰ ਜੀ, ਮੈਲਬਨ ਕਿਵੇਂ ਆਉਣਾ ਹੋਇਆ?
ਹੁਣ ਟੂਰ ਸਟਾਰਟ ਹੈ ਜੀ। ਅਸੀਂ ਮੈਂ 5 ਤਰੀਕ ਦਾ ਆਇਆ ਆਸਟ੍ਰੇਲੀਆ, ਸੋ ਬ੍ਰਿਸਬੇਨ ਦਾ ਸ਼ੋਅ ਸੀ ਪਹਿਲਾਂ, ਉਹ ਕਰਕੇ ਆਏ ਅਸੀਂ। ਸੋ ਹੁਣ ਇੱਥੋਂ ਦੀ ਵਾਰੀ ਹੈ। ਸੋ ਅਸੀਂ 31 ਤਰੀਕ ਤੱਕ ਇੱਥੇ ਹੀ ਹਾਂ ਆਸਟ੍ਰੇਲੀਆ 'ਚ। ਸੋ 1 ਜੂਨ ਨੂੰ ਵਾਪਸ ਜਾਵਾਂਗੇ। ਸੋ ਕਾਫੀ ਸ਼ਹਿਰਾਂ 'ਚ ਜਾਵਾਂਗੇ, ਪਰਿਵਾਰਾਂ ਨੂੰ ਮਿਲਾਂਗੇ, ਸੋ ਨਾਲ ਉਹਨਾਂ ਦੇ
ਵਿਚਰਾਂਗੇ।
ਜੀ ਜੀ, ਬਿਲਕੁਲ
ਜੀ। ਕਨਵਰ ਜੀ, ਜਿਵੇਂ ਅਸੀਂ ਪਹਿਲੀ ਵਾਰ ਕਿਸੇ ਨੂੰ ਮਿਲਦੇ ਹਾਂ, ਮੈਂ ਤੁਹਾਨੂੰ ਪਹਿਲੀ ਵਾਰ ਮਿਲ ਰਹੀ ਹਾਂ, ਪਹਿਲਾਂ ਧਿਆਨ ਤੁਹਾਡੀ ਵੇਸ਼ਭੂਸ਼ਾ ਵੱਲ ਗਿਆ, ਮੇਰਾ ਤੁਹਾਡਾ ਅੰਦਾਜ਼ੇ ਬਿਆਨ ਵੱਲ ਗਿਆ, ਉੱਧਰ ਧਿਆਨ ਜਾਂਦਾ। ਤੁਹਾਡਾ ਸੂਫੀਆਨਾ ਅੰਦਾਜ਼ ਸਾਫ਼ ਝਲਕਦਾ, ਤੁਸੀਂ ਸਟੇਜਾਂ 'ਤੇ ਜਦੋਂ ਗਾਉਂਦੇ ਹੋ ਦਿਖਦਾ ਕਿ ਕਿਤੇ ਕੋਈ ਤਾਰ ਜੁੜੀ ਹੋਈ ਹੈ। ਅਤੇ ਫਿਰ ਜੇ ਇਹੋ ਜਿਹਾ ਮਨਸੂਬਾ, ਇਹੋ ਜਿਹੇ ਮਨ ਦੇ ਨਾਲ ਜਦੋਂ ਤੁਸੀਂ ਆਮ ਲੋਕਾਂ ਵਿੱਚ ਵਿਚਰਦੇ ਹੋ ਤਾਂ ਸਮਾਜ ਨੂੰ ਕਿਵੇਂ ਦੇਖਦੇ ਹੋ?
ਬਹੁਤ ਸੋਹਣਾ ਲੱਗਦਾ ਸੁਮੇ ਜੀ। ਬਹੁਤ ਦੁਨੀਆ ਹੈ ਹੀ ਬਹੁਤ ਸੋਹਣੀ ਹੈ, ਅਤੇ ਤੁਹਾਡਾ ਨਜ਼ਰੀਆ ਬਣ ਜੇ, ਤੁਹਾਡੀ ਨੀਅਤ ਉਹ ਹੋਵੇ ਕਿ ਇੱਕੋ ਜਿਹਾ ਦੇਖਣ ਦੀ ਆਦਤ ਪੈ ਜੇ ਤੁਹਾਨੂੰ, ਅਤੇ ਔਰ ਸੰਗੀਤ ਦੇ ਜ਼ਰੀਏ ਮੇਰੇ ਖਿਆਲ 'ਚ ਇਹ ਚੀਜ਼ਾਂ ਛੇਤੀ ਹੋ ਜਾਂਦੀਆਂ ਜੇ ਤੁਸੀਂ ਆਪਣੇ ਸੰਗੀਤ ਪ੍ਰਤੀ, ਆਪਣੀ ਡਿਊਟੀ ਪ੍ਰਤੀ ਓਨੈਸਟ ਹੋ। ਅਤੇ ਬਾਕੀ ਮੈਨੂੰ ਜਾਨਰ ਇੱਦਾਂ ਦਾ ਦਿੱਤਾ ਮਹਾਰਾਜ ਨੇ ਕਿ ਜਿਹਦੇ 'ਚ ਸੋਸ਼ਲ ਵੀ ਗਾਉਣਾ ਮੈਂ, ਜਿਹਦੇ 'ਚ ਸਪਿਰਚੁਅਲੀ ਵੀ ਗਾਉਣਾ। ਸੋ ਇਹਦੇ 'ਚ ਹੋਰ ਆਸਾਨ ਹੋ ਜਾਂਦਾ, ਕਿਉਂਕਿ ਇੱਕ ਤਾਂ ਗਵਈਏ ਵੱਲੋਂ ਜਿਹੜੀ ਉਹਦੀ ਡਿਲੀਵਰੀ ਹੈ, ਇੱਕ ਬਾਕੀ ਜਿੱਦਾਂ ਦਾ ਆਡੀਅੰਸ ਨੇ ਮੈਨੂੰ ਲੈਣਾ। ਸੋ ਮੈਨੂੰ ਲੱਗਦਾ ਕਿ ਪਹਿਲਾਂ ਹੀ ਅਸੀਂ ਮੂਡ ਬਣਾ ਕੇ ਬੈਠਦੇ ਹਾਂ, ਗਵਈਆ ਵੀ ਅਤੇ ਸਰੋਤਾ ਵੀ, ਕਿ ਕੰਮ ਦੀ ਗੱਲ ਹੋਣੀ ਆ, ਅੰਦਰ ਦੀ ਗੱਲ ਹੋਣੀ ਆ। ਜੇ ਬਾਹਰ ਦੀ ਵੀ ਹੋਊਗੀ ਤਾਂ ਉਹ ਬੜੀ ਸਿੱਧੀ ਸਾਫ਼ ਅਤੇ ਸਪੱਸ਼ਟ ਹੋਊਗੀ, ਜਿਹੜੀ ਜ਼ਿੰਦਗੀ ਸਵਾਰਨ ਦੇ ਲਈ ਫਾਇਦੇਮੰਦ ਹੋਊਗੀ। ਸੋ ਮੈਨੂੰ ਲੱਗਦਾ ਕਿ ਸਾਡਾ ਰਿਲੇਸ਼ਨ ਬਹੁਤ ਵਧੀਆ ਬਣਦਾ, ਇਸ ਕਰਕੇ ਹੁਣ ਆਦਤ ਪੈ ਗਈ ਪਿਛਲੇ 10 ਸਾਲ ਦੇ ਕੈਰੀਅਰ 'ਚ ਕਿ ਬੜੀਆਂ ਪੋਜ਼ਿਟਿਵ ਚੀਜ਼ਾਂ ਦੇਖਦਾ ਮੈਂ ਜਦੋਂ ਵੀ ਸਾਰੀ ਦੁਨੀਆ ਘੁੰਮਦਾ ਸਾਰਾ ਸਾਲ, ਅਤੇ ਜਿੱਥੇ ਵੀ ਜਾਣਾ ਗਾਉਣਾ ਬਹੁਤ ਚੰਗਾ ਲੱਗਦਾ। ਹੋਰ ਕਮਿਊਨਿਟੀਆਂ ਦੇ ਲੋਕ ਆਉਂਦੇ ਆ ਜਦੋਂ, ਅਤੇ ਇੱਕ ਸਾਂਝੀਵਾਲਤਾ ਦੀ ਗੱਲ ਕਰਦੇ ਹਾਂ, ਜਦੋਂ ਇੱਕ ਸਿੱਖ, ਹਿੰਦੂ, ਮੁਸਲਿਮ, ਈਸਾਈ ਤੋਂ ਉੱਪਰ ਉੱਠ ਕੇ ਇੱਕ ਇਨਸਾਨ ਪਹਿਲੋਂ ਬਿਆਨ ਕਰਨਾ ਕਿ ਅਸੀਂ ਇਸ ਤੋਂ ਪਹਿਲਾਂ ਇਨਸਾਨ ਹੈ, ਉਹ ਵੱਖਰੀ ਗੱਲ ਹੈ। ਸਾਨੂੰ ਮਹਾਰਾਜ ਨੇ ਸਕੂਲ ਬਖਸ਼ਤੇ, ਕਿਸੇ ਨੂੰ ਗੁਰਦੁਆਰਾ ਸਾਹਿਬ ਬਖਸ਼ਿਆ, ਕਿਸੇ ਨੂੰ ਮੰਦਰ, ਕਿਸੇ ਨੂੰ ਮਸਜਿਦ, ਕਿਸੇ ਨੂੰ ਚਰਚ, ਹੋਰ ਵੀ ਧਰਮਾਂ ਦੇ ਲੋਕ ਜੋ ਆਪਣੇ ਆਪਣੇ ਸਕੂਲਾਂ 'ਚ ਜਾਂਦੇ। ਸੋ ਇਹ ਗੱਲਾਂ ਜਿਹੀਆਂ ਕਲੀਅਰ ਹੋ ਗਈਆਂ ਹਨ, ਅਤੇ ਬੜਾ ਚੰਗਾ ਲੱਗਦਾ ਫਿਰ ਜਦੋਂ ਸਟੇਜ 'ਤੇ ਇਸ ਵਾਈਡ ਕਨਸੈਪਟ ਨੂੰ ਲੈ ਕੇ, ਅਤੇ ਖੁੱਲ੍ਹੀਆਂ ਗੱਲਾਂ ਹੁੰਦੀਆਂ ਔਰ ਗੀਤਾਂ 'ਚ ਹੁੰਦੀਆਂ, ਸੋਹਣੇ ਸਾਜ਼ ਵੱਜਦੇ, ਤਾਂ ਬੜਾ ਹੀ ਨੈਚੁਰਲ ਜਿਹਾ ਮਾਹੌਲ ਲੱਗਦਾ ਹੁਣ। ਇਸ ਕਰਕੇ ਜਿੱਥੇ ਵੀ ਜਾਈਦਾ ਤਾਂ ਦੁਨੀਆ ਸੋਹਣੀ ਹੈ, ਦੁਨੀਆ ਸੋਹਣੀ। ਅਸੀਂ ਇੱਕ ਗੀਤ ਵੀ ਸ਼ੂਟ ਕਰ ਰਹੇ ਹਾਂ ਇੱਥੇ
ਜੀ,
ਉਹਦਾ ਟਾਈਟਲ ਹੀ ਹੈ ਦੁਨੀਆ ਕਿੰਨੀ ਸੋਹਣੀ।
ਵਾਹ, ਜਿਵੇਂ ਤੁਸੀਂ ਗੱਲ ਕੀਤੀ ਕਿ ਅੰਦਰਲੀ ਦੁਨੀਆ 'ਚ ਤੁਸੀਂ ਲੀਨ ਰਹਿੰਦੇ ਹੋ
ਜੀ,
ਅਤੇ ਮੈਂ ਕਹਿੰਦੀ ਹਾਂ ਅਸਰ ਅਜਾਈ ਨਹੀਂ ਪੈਦਾ ਹੁੰਦਾ, ਕੁਝ ਕੁ ਸੱਚਾਈ ਹੈ ਜਿਹੜੀ ਹੰਢਾਉਣੀ ਪੈਂਦੀ ਆ, ਅਤੇ ਫਿਰ ਲੋਕਾਂ ਨੂੰ ਉਸ ਨਾਲ ਜੋੜਨਾ, ਉਸ ਸੱਚਾਈ ਨਾਲ ਜੋੜਨਾ, ਲੋਕਾਂ ਨੂੰ ਝੰਜੋੜਨਾ ਕਿ ਆਪਣੇ ਅੰਦਰ ਦੇਖੋ, ਦੁਨੀਆ ਵਿੱਚ ਤਾਂ ਤੁਸੀਂ ਵਿਚਰ ਹੀ ਰਹੇ ਹੋ, ਆਪਣੇ ਅੰਦਰ ਵੇਖੋ, ਅਤੇ ਇਹ ਸਭ ਦੁਨੀਆਦਾਰੀ 'ਚ ਪੈਂਦੇ ਹੋਏ ਕਮਰਸ਼ੀਅਲ ਐਂਗਲ ਤਾਂ ਤੁਹਾਡੀ ਗੀਤਾਂ 'ਚ ਹੈਗਾ ਹੀ ਹੈ, ਮਕਬੂਲੀਅਤ ਹੈ, ਸ਼ੋਅ ਲੱਗਦੇ ਨੇ, ਕਮਰਸ਼ੀਅਲ ਵੀ ਸੋਚਣਾ ਪੈਂਦਾ ਕਿ ਬਈ ਮੇਰੇ ਗੀਤ ਚੱਲਣ ਵੀ, ਰੋਜ਼ੀ ਰੋਟੀ ਵੀ ਮੇਰੀ ਚੱਲਦੀ ਰਹੇ, ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਵਿਚਰਦੇ ਹੋਏ ਕਿਵੇਂ ਸੰਭਵ ਹੁੰਦਾ, ਆਪਣੇ ਅੰਦਰ ਨਾਲ ਜੁੜ ਕੇ ਕਿਵੇਂ ਰਹਿੰਦੇ ਹੋ?
ਸੁਮਿਤ, ਬਹੁਤ ਨੈਚੁਰਲ ਰਹਿਣਾ ਚਾਹੀਦਾ ਮੈਨੂੰ ਲੱਗਦਾ ਸਾਨੂੰ ਸਾਰਿਆਂ ਨੂੰ, ਔਰ ਮੇਰਾ ਵੀ ਰਿਆਜ਼ ਇਹੀ ਹੈ, ਜਿਵੇਂ ਇੱਕ ਗਵਈਏ ਦਾ ਸੰਗੀਤ ਨੂੰ ਲੈ ਕੇ ਰਿਆਜ਼ ਹੈ, ਰੋਜ਼ ਹਾਰਮੋਨੀਅਮ 'ਤੇ ਬੈਠਦੇ ਹਾਂ, ਇਸੇ ਤਰ੍ਹਾਂ ਮੈਨੂੰ ਲੱਗਦਾ ਸਾਡੇ ਖਿਆਲਾਂ ਦਾ ਵੀ ਰਿਆਜ਼ ਹੈ ਕਿ ਅਸੀਂ ਹਰ ਰੋਜ਼ ਕਿੱਦਾਂ ਸੋਚਦੇ ਹਾਂ, ਕਿੱਦਾਂ ਦੇਖਦੇ ਹਾਂ ਇਸ ਦੁਨੀਆ ਨੂੰ। ਅਤੇ ਮੈਨੂੰ ਨਹੀਂ ਲੱਗਦਾ ਮੈਂ ਪਿਛਲੇ 10 ਸਾਲ ਦੇ ਕੈਰੀਅਰ 'ਚ ਕੁਛ ਆਪ ਕੀਤਾ, ਮੈਨੂੰ ਇੱਦਾਂ ਹੀ ਮਹਿਸੂਸ ਹੋਇਆ ਕਿ ਮੇਰਾ ਰਿਮੋਟ ਹੈ ਉਹ ਸੁਪਰੀਮੋ ਦੇ ਹੱਥ 'ਚ, ਔਰ ਜਿਸ ਤਰ੍ਹਾਂ ਉਹ ਸਾਰੀ ਦੁਨੀਆ ਨੂੰ ਓਪਰੇਟ ਕਰ ਰਿਹਾ ਉਸ ਤਰ੍ਹਾਂ ਮੈਨੂੰ ਵੀ ਕਰ ਰਿਹਾ। ਹੁਣ ਜੇ ਤਾਂ ਮੈਂ ਰਿਮੋਟ ਹੱਥ 'ਚੋਂ ਫੜਨ ਦੀ ਕੋਸ਼ਿਸ਼ ਕਰੂੰਗਾ ਤਾਂ ਫਿਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਮੈਨੂੰ ਆਪ ਹੈਂਡਲ ਕਰਨੀਆਂ ਪੈਣਗੀਆਂ, ਮੇਰਾ ਮਨ ਕਹੂੰਗਾ ਕਿ ਮੈਂ ਹੈਂਡਲ ਕਰੂੰਗਾ, ਬਹੁਤ ਸਾਰੀਆਂ ਹੋਣਗੀਆਂ, ਬਹੁਤ ਸਾਰੀਆਂ ਨਹੀਂ ਹੋਣਗੀਆਂ, ਫਿਰ ਉੱਥੇ ਮੇਰੇ ਗਿਲੇ ਸ਼ਿਕਵੇ ਸ਼ੁਰੂ ਹੋ ਜਾਣਗੇ ਆਪਣੇ ਮਨ ਨਾਲ। ਇੱਕ ਹੁੰਦਾ ਕਿ ਸਰੈਂਡਰ ਕਰ ਦਿਓ ਕਿ ਯਾਰ ਮੈਂ ਤਾਂ ਇੱਕ ਬਠਿੰਡੇ ਜ਼ਿਲ੍ਹੇ ਦੇ ਬਹੁਤ ਛੋਟੇ ਜਿਹੇ ਪਿੰਡ ਦਾ ਇੱਕ ਬੱਚਾ ਸੀ, ਕਿਸ ਤਰ੍ਹਾਂ ਤੋਂ ਮੈਨੂੰ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ 'ਚ ਪੜ੍ਹਾਇਆ, ਔਰ ਨਾਲ ਨਾਲ ਮੇਰੇ ਮਿਊਜ਼ਿਕ ਪੁਆਇੰਟ ਆਫ ਵਿਊ ਤੋਂ ਮੈਨੂੰ ਚੰਗੇ ਉਸਤਾਦ ਦਿੱਤੇ ਜਿਨ੍ਹਾਂ ਤੋਂ ਮੈਂ ਤਾਲੀਮ ਲਈ ਔਰ ਹੁਣ ਤੱਕ ਲੈ ਰਿਹਾ, ਤਾਂ ਮੈਨੂੰ ਲੱਗਦਾ ਕਿ ਸਾਰਾ ਬਹੁਤ ਸੁਭਾਵਿਕ ਹੋਇਆ, ਇਹਦੇ 'ਚ ਮੇਰਾ ਕੋਈ ਐਫਰਟ ਨਹੀਂ ਸੀਗਾ, ਪਰਮਾਤਮਾ ਵੱਲੋਂ ਹੀ ਡਿਜ਼ਾਈਨਡ ਸੀ ਕਿ 10 ਸਾਲ ਦੀ ਉਮਰ 'ਚ ਤੂੰ ਇੱਥੇ ਟਰੈਵਲ ਕਰੇਗਾ, 15 ਸਾਲ 'ਚ ਆਹ ਕੁਛ ਹੋਊਗਾ ਤੇਰੀ ਜ਼ਿੰਦਗੀ 'ਚ, 20 ਸਾਲ 'ਚ 28 ਸਾਲ ਦਾ ਆਏਗਾ, ਫਿਰ ਤੈਨੂੰ ਮੈਂ ਫੇਮਸ ਕਰੂੰਗਾ ਦੁਨੀਆ 'ਚ। ਸੋ ਮੈਨੂੰ ਲੱਗਦਾ ਜੇ ਅਸੀਂ ਇਸ ਤਰ੍ਹਾਂ ਜ਼ਿੰਦਗੀ ਨੂੰ ਦੇਖਦੇ ਹਾਂ ਕਿ ਸਭ ਕੁਛ ਤੇਰੇ ਹੱਥ 'ਚ ਹੀ ਆ, ਹਾਂ ਮਿਹਨਤ ਕਰਨਾ ਸਾਡਾ ਜ਼ਰੂਰ ਫਰਜ਼ ਹੈ ਕਿ ਅਸੀਂ ਮਿਹਨਤ ਦੱਬ ਕੇ ਕਰੀਏ, 100% ਆਪਣਾ ਦਈਏ ਜਿਸ ਵੀ ਕਲਾ ਫੀਲਡ 'ਚ ਅਸੀਂ ਜਾਂਦੇ ਹਾਂ। ਅਤੇ ਫਿਰ ਮੈਨੂੰ ਲੱਗਦਾ ਕਿ ਤੁਸੀਂ ਬੜੇ ਸੌਖੇ ਤਰੀਕੇ, ਸ਼ੋਹਰਤਾਂ ਵੀ ਆ ਜਾਂਦੀਆਂ, ਪੈਸਾ ਵੀ ਆ ਜਾਂਦਾ, ਤੁਹਾਡਾ ਕਾਮਰਸ ਵੀ ਸਹੀ ਰਹਿੰਦਾ, ਪਰ ਤੁਸੀਂ ਆਪਣੇ ਮਨਸੂਬਿਆਂ ਤੋਂ ਨਹੀਂ ਹਿਲਦੇ। ਫਿਰ ਲੱਗਦਾ ਹੁੰਦਾ ਕਿ ਹਰ ਇੱਕ ਐਕਸ਼ਨ ਦੇ ਵਿੱਚ ਉਹਦੀ ਪ੍ਰੈਜੈਂਸ ਹੈ, ਉਹ ਹੀ ਕਰ ਰਿਹਾ, ਅਤੇ ਜੇ ਉਹਦੀ ਪ੍ਰੈਜੈਂਸ ਫੀਲ ਕਰਦੇ ਹੋ ਫਿਰ ਮੈਨੂੰ ਨਹੀਂ ਲੱਗਦਾ ਤੁਹਾਨੂੰ ਬੁਖਾਰ ਚੜ੍ਹਦਾ ਕਿ ਤੁਸੀਂ ਇੰਟਰਵਿਊ 'ਚ ਬੈਠ ਕੇ ਇਹ ਗੱਲਾਂ ਬੋਲ ਸਕਦੇ ਹੋ ਕਿ ਮੈਂ ਐਂ ਕੀਤਾ ਮੈਂ ਐਂ ਕੀਤਾ। ਫਿਰ ਲੱਗਦਾ ਕਿ ਸਭ ਉਹੀ ਕਰ ਰਿਹਾ। ਸੋ ਫਿਰ ਆ ਸੁਭਾਅ 'ਚ ਤੁਹਾਡੇ ਇੱਦਾਂ, ਤੁਹਾਡੀ ਸਿੰਪਲਿਸਿਟੀ, ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਮੈਨੂੰ ਤੁਹਾਡੇ ਵਰਗੇ ਸੱਜਣਾਂ ਤੋਂ ਸੁਣਨ ਨੂੰ ਮਿਲਦੀਆਂ ਕਿ ਆਹ ਚੀਜ਼ਾਂ ਤੇਰੀਆਂ ਚੰਗੀਆਂ ਲੱਗਦੀਆਂ, ਫਿਰ ਮੈਨੂੰ ਲੱਗਦਾ ਕਿ ਮੈਂ ਨਹੀਂ ਕੀਤੀਆਂ, ਇਹ ਉਹਦੀ ਰਜ਼ਾ 'ਚ ਹੀ ਹੋ ਰਹੀਆਂ ਸਾਰੀਆਂ।
ਜੀ ਵਾਹ। ਅਤੇ ਤੁਸੀਂ ਕੁਦਰਤੀ ਜਿਉਣ ਬਾਰੇ ਗੱਲ ਕੀਤੀ ਆ ਕਿ ਵਹਾਅ ਦੇ ਨਾਲ ਚੱਲਣਾ ਤੁਸੀਂ ਕਿਹਾ ਤੁਸੀਂ ਪਸੰਦ ਕਰਦੇ ਹੋ, ਅਤੇ ਫਿਰ ਮਕਬੂਲੀਅਤ ਦਾ ਵਹਾਅ ਕਿਵੇਂ ਬਣਿਆ, ਸਰੋਤਿਆਂ ਨੇ ਤੁਹਾਨੂੰ ਇੰਨਾ ਪਸੰਦ ਕੀਤਾ, ਇਸ ਦਾ ਸਫ਼ਰ ਕੀ ਰਿਹਾ?
ਮੈਂ ਨਾ ਬੇਬੇ ਹੋਰਾਂ ਕੋਲ ਗਾਉਂਦਾ ਹੁੰਦਾ ਸੀ ਸਮੇਂ ਜੀ, ਪਹਿਲਾਂ ਕੁਟੀਆ 'ਚ ਗਾਉਂਦਾ ਸੀ, ਅਤੇ ਉੱਥੇ ਨਾ ਆਹ ਜਿਵੇਂ ਗੀਤ ਨੇ ਸਾਰੇ ਜਿਨ੍ਹਾਂ ਨੂੰ ਤੂੰ ਦੱਸਦਾ ਹੈ, ਜਾਂ ਨਾ ਜਾਈ ਮਸਤਾਂ ਦੇ ਵਿਹੜੇ, ਇਸ਼ਕ ਬੁੱਲੇ ਨੂੰ ਨਚਾਵੇ ਯਾਰ, ਇਹ ਸਾਰੇ ਗੀਤ ਮੈਂ ਉੱਥੇ ਸਤਸੰਗ 'ਚ ਗਾਉਂਦਾ ਹੁੰਦਾ ਸੀ। ਤੇਰੀ ਬੀਨ ਉੱਤੇ ਜੋਗੀ ਆਵੇ ਰੂਹ ਮਿਲਦੀ ਮੇਰੀ, ਮੈਂ ਕਮਲੀ ਕੀ ਜਾਣਾ ਰਮਜ਼ਾਂ ਯਾਰ ਦੀਆਂ, ਇਹ ਬੇਸਿਕਲੀ ਸ਼ੁਰੂ ਇਹ ਸਤਸੰਗ ਦੇ ਗੀਤ ਨੇ, ਉੱਥੇ ਬੜਾ ਖੁੱਲ੍ਹਾ ਜਿਹਾ ਸਤਸੰਗ ਹੁੰਦਾ ਬੇਬੇ ਦਾ। ਅਤੇ ਉੱਥੇ ਗਾਉਂਦਿਆਂ ਗਾਉਂਦਿਆਂ ਹੀ ਬਸ ਜਿਵੇਂ ਆਸੇ ਪਾਸੇ ਮਲੇਰਕੋਟਲੇ ਏਰੀਏ 'ਚ ਹੈ ਕੁਟੀਆ ਬੇਬੇ ਹੋਰਾਂ ਦੀ, ਅਤੇ ਉੱਥੇ ਆਸੇ ਪਾਸੇ ਇੱਕ ਚਰਚਾ ਸ਼ੁਰੂ ਹੋਈ ਉਦੋਂ 2011 'ਚ ਕਿ ਬੇਬੇ ਕੋਲ ਕੁਟੀਆ 'ਚ ਇੱਕ ਮੁੰਡਾ ਆਇਆ ਯੂਨੀਵਰਸਿਟੀ ਤੋਂ ਵੀ ਪਟਿਆਲੇ ਪੜ੍ਹਦਾ ਸੀ, ਉਹ ਨੌਕਰੀ ਛੱਡ ਕੇ ਬੇਬੇ ਕੋਲ ਰਹਿਣ ਲੱਗ ਗਿਆ, ਸੋ ਉਹ ਇੱਕ ਤਾਰੇ 'ਤੇ ਗਾਉਂਦਾ। ਤਾਂ ਫਿਰ ਸਤਸੰਗ ਹੁੰਦੀ ਸੀ ਐਵਰੀ 15 ਦਿਨਾਂ ਬਾਅਦ, ਮਹੀਨੇ 'ਚ 2 ਦਿਨ, ਉੱਥੇ ਲੋਕ ਫਿਰ ਸੁਣਨ ਆਉਂਦੇ ਸੀ ਕਿ ਉਹ ਸ਼ਾਮ ਨੂੰ ਗਾਊਗਾ, ਅਤੇ ਹੌਲੀ ਹੌਲੀ ਫਿਰ ਉੱਥੇ 2-4 ਮਹੀਨਿਆਂ 'ਚ ਇਕੱਠ ਇੰਨਾ ਕੁ ਜ਼ਿਆਦਾ ਹੋਣ ਲੱਗ ਗਿਆ ਕਿ ਉਹ ਸਾਰੀ ਰੋਡ ਜਾਮ ਹੋਣ ਲੱਗ ਗਈ, ਪੁਲਿਸ ਆਉਣ ਲੱਗ ਗਈ ਉੱਥੇ ਕਿ ਅਸੀਂ ਡਿਊਟੀਆਂ ਦੇਵਾਂਗੇ। ਬਸ ਉਦੋਂ ਹੀ ਕਰਦਿਆਂ ਕਰਦਿਆਂ ਬਸ ਬੇਬੇ ਨਾਲ ਸਤਸੰਗਾਂ 'ਚ ਜਾਣਾ, ਸਤਸੰਗਾਂ ਦੇ ਵਿੱਚੋਂ ਹੀ ਫਿਰ ਮੈਨੂੰ ਕਿਸੇ ਨੇ ਇੱਦਾਂ ਵਾਚ ਕਰਨਾ ਅਤੇ ਆਪਣੇ ਪ੍ਰੋਗਰਾਮ ਵਾਲੀ ਇਨਵਾਈਟ ਕਰਨਾ, ਅਤੇ ਬੜਾ ਨੈਚੁਰਲ ਜਿਹਾ ਹੀ, ਕੁਛ ਸਾਡੇ ਵੱਲੋਂ ਕੁਛ ਵੀ ਨਹੀਂ, 0% ਐਫਰਟ ਸੀ ਸਾਡੇ, ਅਤੇ ਬਸ ਇੱਦਾਂ ਹੀ ਮਹਾਰਾਜ ਨੇ ਜੋ ਲਿਖਿਆ ਹੋਇਆ ਸੀ ਕਿ ਫਿਰ ਉਹੀ ਗੀਤ ਮੇਰੇ ਸਟੇਜਾਂ 'ਤੇ ਚਲੇ ਗਏ, ਇਕੱਠ ਵੱਧਦੇ ਗਏ, ਪ੍ਰੋਗਰਾਮਾਂ ਦੀ ਗਿਣਤੀ ਵੱਧਦੀ ਗਈ। ਸੋ 2013 'ਚ ਜਦੋਂ ਅਸੀਂ ਪ੍ਰੋਪਰ ਪ੍ਰੋਫੈਸ਼ਨਲੀ ਸ਼ੁਰੂ ਕੀਤੀ ਹੈ ਸਾਰੀ ਜਰਨੀ, ਤਾਂ 267 ਸ਼ੋਅਜ਼ ਇਨ ਅ ਈਅਰ ਅਸੀਂ ਕੀਤੇ 2013 'ਚ। ਸੋ ਫਿਰ ਪਾਗਲਾਂ ਦੀ ਤਰ੍ਹਾਂ ਅਸੀਂ ਘਰੋਂ ਨਿਕਲੇ, ਅਤੇ ਹੁਣ ਤੱਕ 1700 ਪਲੱਸ ਸ਼ੋਅਜ਼ ਅਸੀਂ ਆਲ ਓਵਰ ਦਾ ਵਰਲਡ ਕਰਦੇ ਹਾਂ।
ਤੁਹਾਡੀ ਲਾਈਵ ਗਾਇਕੀ ਲਈ ਤੁਸੀਂ ਜ਼ਿਆਦਾ ਜਾਣੇ ਜਾਂਦੇ ਹੋ
ਜੀ।
ਅਤੇ ਕਨਵਰ ਜੀ, ਮੇਰੀ ਨਾ 2 ਸਾਲ ਪਹਿਲਾਂ ਮੈਂ ਇੰਟਰਵਿਊ ਕੀਤੀ ਸੀਗੀ ਬਾਬਾ ਬੇਲੀ ਜੀ ਦੇ ਨਾਲ, ਉਹ ਆਏ ਹੋਏ ਸੀ ਇੱਥੇ, ਅਤੇ ਉਹਨਾਂ ਨੇ ਜ਼ਿਕਰ ਕੀਤਾ ਸੀ ਯੂਨੀਵਰਸਿਟੀ ਦੇ ਦਿਨਾਂ ਦਾ, ਤੁਹਾਡੇ ਬਾਰੇ ਉਹਨਾਂ ਨੇ ਜ਼ਿਕਰ ਕੀਤਾ ਸੀ ਕਿ ਕਿਸ ਤਰ੍ਹਾਂ ਅੱਖਾਂ ਗਾਣਾ ਤੁਸੀਂ ਉਹਨਾਂ ਤੋਂ ਲਿਆ, ਉਹਨਾਂ ਦਿਨਾਂ ਬਾਰੇ ਵੀ ਕੁਛ ਦੱਸੋ।
ਮੇਰੇ ਯਾਦ ਆ, ਮੈਂ ਬੇਬੇ ਨੇ ਨਾ ਸਮੇਂ ਜੀ ਆਪਣਾ ਕਿਸੇ ਗੁਰਦੁਆਰਾ ਸਾਹਿਬ 'ਚ ਪੜ੍ਹਿਆ, ਉਹ ਤਾਂ ਅੱਖੀਆਂ ਨੇ ਹੋਰ ਜਿਨ੍ਹਾਂ ਨੂੰ ਤੂੰ ਦੱਸਦਾ। ਮੈਂ ਆ ਕੇ ਬੇਬੇ ਹੋਰਾਂ ਨੂੰ ਕਿਹਾ, ਮੈਂ ਬੇਬੇ ਮੈਂ ਤਾਂ ਗੀਤ ਬਣਾਉਣਾ ਚਾਹੁੰਦਾ, ਮੈਂ ਬਾਬੇ ਬੇਲੀ ਨੂੰ ਫੋਨ ਕੀਤਾ, ਮੈਨੂੰ ਲੱਗਿਆ ਕਿ ਉਹ ਇਨਸਾਨ ਹੈ ਜਿਹੜਾ ਇਸ ਗੀਤ ਨੂੰ ਲਿਖ ਸਕਦਾ, ਅਤੇ ਮੈਂ ਬਾਬੇ ਬੇਲੀ ਨੂੰ ਇਹ ਲਾਈਨ ਸੁਣਾਈ, ਬਾਬੇ ਬੇਲੀ ਹੋਰਾਂ ਨੇ ਗੀਤ ਲਿਖਿਆ, ਅਤੇ ਜਦੋਂ ਮੈਂ ਸ਼ੇਖੂਪੁਰ ਰਹਿੰਦਾ ਹੁੰਦਾ ਸੀ ਬਾਬਾ ਬੇਲੀ, ਉਦੋਂ ਯੂਨੀਵਰਸਿਟੀ ਦੀ ਬੈਕ ਸਾਈਡ ਇੱਕ ਪਿੰਡ ਹੈ
ਜੀ,
ਮੈਂ ਉੱਥੇ ਗੀਤ ਲੈਣ ਵਾਸਤੇ ਗਿਆ, ਅਤੇ ਬਾਬੇ ਨੇ 2 ਸ਼ਰਤਾਂ ਰੱਖੀਆਂ ਮੇਰੇ ਸਾਹਮਣੇ, ਇੱਕ ਤਾਂ ਕਹਿੰਦਾ ਮੈਂ 7 ਰੁਪਏ ਲਊਂਗਾ ਇਸ ਗੀਤ ਦੇ
ਜੀ,
ਇੱਕ ਕਹਿੰਦਾ ਕੁਛ ਇਹੋ ਜਿਹਾ ਸੁਣਾ ਜਿਹਦੇ ਨਾਲ ਮੈਂ ਬੈਰਾਗ ਜਾਵਾਂ
ਜੀ।
ਮੈਂ ਉਹਨੂੰ, ਮੇਰੇ ਯਾਦ ਆ ਉਹ ਵੇਲਾ, ਮੈਂ ਯਾਰ 7 ਰੁਪਈਆਂ ਵਾਲੀ ਗੱਲ ਤਾਂ ਠੀਕ ਹੈ ਬਾਬਾ, ਹੁਣ ਯਾਰ ਉਹ ਅਸਰ ਕਿੱਥੋਂ ਲੈ ਕੇ ਆਵਾਂ ਵੀ ਜਿਹਦੇ ਨਾਲ ਤੈਨੂੰ ਬੈਰਾਗ ਆਵੇ, ਕਿਉਂਕਿ ਉਹ ਤਾਂ ਹੁਣ ਕੁਦਰਤੀ ਦੇਵੇ ਤਾਂ ਆਵੇ, ਅਤੇ ਪ੍ਰੀ ਪਲੈਨ ਤਾਂ ਨਹੀਂ ਇਹ ਚੀਜ਼ਾਂ ਹੋ ਸਕਦੀਆਂ। ਹੁਣ ਜਿਵੇਂ ਤੁਸੀਂ ਕਹੋ ਕਿ ਕਵਰ ਮੈਨੂੰ ਕੁਛ ਇਸ ਤਰ੍ਹਾਂ ਦਾ ਸੁਣਾ ਜਿਹਦੇ ਨਾਲ ਮੈਂ ਰੋਵਾਂ, ਹੁਣ ਇੱਦਾਂ ਮੈਂ ਕਿੱਦਾਂ ਕਰ ਦੂੰਗਾ?
ਤਾਂ ਤੁਸੀਂ ਕਰਦੇ ਹੋ ਇੱਦਾਂ,
ਤਾਂ ਮੈਂ ਚਲੋ ਇਹ ਹੁਣ ਮਹਾਰਾਜ ਸਭ
ਜੀ,
ਤਾਂ ਮੇਰੇ ਉਹ ਚੇਤੇ ਆ ਮੇਰੇ ਕਲਾਮ, ਉਹਨਾਂ ਦਿਨਾਂ 'ਚ ਮੇਰੇ 'ਤੇ ਬਹੁਤ ਅਸਰ ਸੀ ਉਹਦਾ, ਮੈਂ ਲਾਜਪਾਲਾਂ ਦੇ ਲੜ ਲੱਗੀ ਹਾਂ, ਮੇਰੇ ਤੋਂ ਗਮ ਭਰੇ ਰਹਿੰਦੇ, ਤਾਂ ਮੈਂ ਉਹ ਸੁਣਾਇਆ ਬਾਬੇ ਨੂੰ ਅੱਖਾਂ ਬੰਦ ਕਰਕੇ, ਫਿਰ ਬਾਬਾ ਸੱਚੀਓ ਰੋਇਆ, ਅਤੇ ਫਿਰ ਮੈਨੂੰ ਉਹ ਗੀਤ ਭੇਂਟ ਕੀਤਾ, ਉਹ ਫਿਰ ਲਾਈਫ ਦਾ ਪਹਿਲਾ ਗੀਤ ਸੀ ਜਿਹੜਾ ਮੈਂ ਐਜ਼ ਅ ਪ੍ਰੋਫੈਸ਼ਨਲ ਸਿੰਗਰ ਰਿਲੀਜ਼ ਕੀਤਾ। ਸੋ ਬਾਬੇ ਨਾਲ ਅੱਜ ਵੀ ਸਾਂਝ ਹੈ, ਬੜਾ ਪਿਆਰਾ ਇਨਸਾਨ ਆ ਉਹ, ਅਤੇ ਇੱਕ ਇੰਟਲੈਕਟ ਜਾਣੀ ਜਿਹੜੀ ਸ਼ਖਸੀਅਤ ਕਹਿ ਦਿੰਦੇ ਆਪਾਂ, ਉਹ ਗ੍ਰੰਥਾਂ ਦਾ ਧਨੀ ਆ, ਉਹ ਗਿਆਨੀ ਹੈ, ਵਿਗਿਆਨੀ ਹੈ।
ਤੁਸੀਂ ਗੱਲ ਲਾਜਪਾਲਾਂ ਦੇ ਲੜ ਲੱਗੀਆਂ, ਮੇਰੇ ਤੋਂ ਗਮ ਭਰੇ ਰਹਿੰਦੇ ਗੱਲ ਕੀਤੀ ਹੈ, ਤਾਂ ਪਲੀਜ਼ ਇਰਸ਼ਾਦ ਵੀ ਹੋ ਜਾਏ
ਜੀ। ਲਾਜ਼ਮੀ ਦੁਆ ਮੰਗਿਆ ਕਰੋ ਸੰਗਿਓ, ਕਿਤੇ ਮੁਰਸ਼ਦ ਨਾ ਰੁਸ ਜਾਵੇ। ਦੁਆ ਮੰਗਿਆ ਕਰੋ ਸੰਗਿਓ, ਕਿਤੇ ਮੁਰਸ਼ਦ ਨਾ ਰੁਸ ਜਾਵੇ। ਜਿਨ੍ਹਾਂ ਦੇ ਪੀਰੋ ਰੁਸ ਜਾਂਦੇ, ਜਿਨ੍ਹਾਂ ਦੇ ਪੀਰ ਹੋ ਰੁਸ ਜਾਂਦੇ, ਉਹ ਜਿਉਂਦੇ ਨਾ ਮਰੇ ਰਹਿੰਦੇ। ਮੈਂ ਲੱਜ ਪਾਲਾ ਦੇ ਲੜ ਲੱਗੀਆਂ, ਮੇਰੇ ਤੋਂ ਗਮ ਪਰੇ ਰਹਿੰਦੇ, ਮੇਰੇ ਤੋਂ ਗਮ ਪਰੇ ਰਹਿੰਦੇ।
ਵਾਹ, ਤੁਸੀਂ ਗਾਣਾ ਤਾਂ ਗਾਉਂਦੇ ਹੀ ਹੋ, ਤੁਹਾਡਾ ਲਹਿਜ਼ਾ ਵੀ ਫਕੀਰੀ ਵਾਲਾ ਹੈ, ਅਤੇ ਮੈਂ ਕਹਿੰਦੀ ਹਾਂ ਤੁਸੀਂ ਲੀਨ ਵੀ ਬੜੇ ਹੋ, ਤੁਸੀਂ ਖੁਰਾਕ ਵੀ ਫਕੀਰਾਂ ਵਾਲੀ ਤਾਂ ਨਹੀਂ ਖਾਂਦੇ?
ਯਾਰ ਨਹੀਂ ਸਮਝ ਜੀ, ਮੈਂ ਬੜਾ ਉਲਝਿਆ ਹੋਇਆ ਇਨਸਾਨ ਹੈ
ਜੀ,
ਸੀਰੀਅਸਲੀ ਬੜੀਆਂ ਅਜੇ ਕਮੀਆਂ ਨੇ ਮੇਰੇ 'ਚ। ਬਸ ਇੰਨਾ ਜ਼ਰੂਰ ਹੈ ਕਿ ਬੇਬੇ ਇਸ ਲਾਈਫ 'ਚ ਨਾਲ ਹੈ ਮੇਰੇ
ਜੀ,
ਅਤੇ ਲੱਗੇ ਜ਼ਰੂਰ ਹੋਏ ਆਪਣੇ ਆਪ ਨੂੰ ਪੋਲਿਸ਼ ਕਰਨ 'ਚ, ਪਰ ਓਨੈਸਟਲੀ ਬਹੁਤ ਕੁਛ ਹੈ ਦਿਮਾਗ 'ਚ ਜਿਹੜਾ ਇੱਦਾਂ ਦਾ ਚੱਲਦਾ ਕਿ ਜਿਹੜਾ ਇੱਕ ਇਨਸਾਨ ਦੇ ਅੰਦਰ ਨਹੀਂ ਚੱਲਣਾ ਚਾਹੀਦਾ। ਸੋ ਬੜੀਆਂ ਚੀਜ਼ਾਂ ਨੇ।
ਬੇਬੇ ਬਾਰੇ ਜ਼ਿਕਰ ਕੀਤਾ ਹੈ ਨਾ, ਤੁਸੀਂ ਉਹਨਾਂ ਨਾਲ ਕੁਟੀਆ ਵਿੱਚ ਕਾਫੀ ਸਮਾਂ ਵੀ ਬਤੀਤ ਕੀਤਾ, ਉਹਨਾਂ ਦਾ ਜ਼ਾਹਿਰ ਹੈ ਕਿ ਲਾਈਫ ਸਟਾਈਲ ਜੋ ਹੋਣਾ ਆ, ਜਿਉਣ ਦਾ ਤਰੀਕਾ ਜੋ ਉਹਨਾਂ ਦਾ ਕਹਿ ਲਓ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਜਿਵੇਂ ਜਿਵੇਂ ਅਸੀਂ ਕੁਛ ਕਰਮ ਕਰੀ ਜਾਂਦੇ ਹਾਂ, ਉਹ ਸਾਡਾ ਸੁਭਾਅ ਬਣੀ ਜਾਂਦਾ, ਸਾਡੀ ਚਮੜੀ ਬਣੀ ਜਾਂਦੀ ਆ ਉਹ ਚੀਜ਼ਾਂ। ਤਾਂ ਮੈਨੂੰ ਲੱਗਦਾ ਉਹਨਾਂ ਦੀਆਂ ਗੱਲਾਂ ਸੁਣ ਕੇ ਕਿ ਉਹਨਾਂ ਦੀ ਸ਼ਖਸੀਅਤ ਬਾਰੇ ਵੀ ਤੁਸੀਂ ਕੁਛ ਦੱਸੋ ਸਾਨੂੰ।
ਪਹਿਲੀ ਗੱਲ ਤਾਂ ਇਹ ਹੈ ਸਮਿਤ ਕਿ ਉਹ ਇੱਥੇ ਹੀ ਨੇ, ਮੈਲਬਰਨ 'ਚ ਹੀ ਨੇ।
ਅਰੇ ਵਾਹ, ਫਿਰ ਤਾਂ ਉਹਨਾਂ ਨਾਲ ਮਿਲਣਾ ਲਾਜ਼ਮੀ ਹੈ।
ਮੇਰੀਆਂ ਦੋ ਭੈਣਾਂ ਨੇ ਇੱਥੇ
ਜੀ ਜੀ,
ਸੋ ਉਹਨਾਂ ਨਾਲ ਬਹੁਤ ਪਿਆਰ ਹੈ ਬੇਬੇ ਦਾ, ਅਤੇ ਬਹੁਤ ਟਾਈਮ ਉਹਨਾਂ ਨੇ ਆਸਟ੍ਰੇਲੀਆ ਆਉਣ ਤੋਂ ਪਹਿਲਾਂ ਬੇਬੇ ਕੋਲ ਸਪੈਂਡ ਕੀਤਾ ਕੁਟੀਆ
'ਚ,
ਅਤੇ ਇੱਥੇ ਹੀ ਹੈ। ਸੋ ਫਿਰ ਬੇਬੇ ਦਾ ਮਨ ਸੀ ਕਿ ਚਲੋ ਮੈਂ ਉਹਨਾਂ ਨੂੰ ਮਿਲਾਂ
ਜੀ,
ਤਾਂ ਆਏ ਹੋਏ ਨੇ
ਜੀ।
ਅਤੇ ਬਾਕੀ ਇਹ ਹੈ ਕਿ ਮਾਂ ਪੁੱਤਾਂ ਵਾਲਾ ਸਾਡਾ ਰਿਸ਼ਤਾ ਹੈ। ਅੱਜ ਮੈਨੂੰ ਸੁਬਾਹ ਪਤਾ ਕਹਿ ਰਹੇ ਸੀ, ਰਾਤ ਹੁਣ ਮੈਂ ਉਹਨਾਂ ਕੋਲ ਸੀ, ਅਸੀਂ ਦੋ ਤਿੰਨ ਦਿਨ ਹੋ ਗਏ ਇੱਥੇ ਨਾ, ਅਸੀਂ ਨੌਵੇਂ ਮਹੱਲੇ ਦੇ ਸ਼ਲੋਕ ਰਿਲੀਜ਼ ਕਰ ਰਹੇ ਹਾਂ
ਜੀ।
ਸੋ ਉਹਨਾਂ ਨੂੰ ਉਹਨਾਂ ਦੀ ਵੀਡੀਓਗ੍ਰਾਫੀ ਦੀ ਕੋਸ਼ਿਸ਼ ਕਰ ਰਹੇ ਸੀ ਕਿ ਇੰਨਾ ਸੋਹਣਾ ਕੰਟਰੀ ਆ, ਇੱਥੇ ਕੁਛ ਨਾ ਕੁਛ ਅਸੀਂ ਵਿਜ਼ੂਅਲੀ ਕਰੀਏ ਕੁਛ ਕ੍ਰੀਏਟ। ਟ੍ਰਿਊ ਮੇਕਰ ਇੱਕ ਪ੍ਰੋਫੈਸ਼ਨਲ ਟੀਮ ਹੈ ਆਪਣੇ ਪੰਜਾਬ ਤੋਂ, ਬਹੁਤ ਸੋਹਣਾ ਕੰਮ ਕਰ ਰਹੇ ਉਹ। ਖੁਸ਼ਪਾਲ ਹੁਣੀ ਇੱਥੇ ਨੇ, ਮੈਲਬਰਨ 'ਚ ਨੇ। ਅਸੀਂ ਦੋ ਤਿੰਨ ਦਿਨ ਤੋਂ ਸ਼ੂਟ ਕਰਦੇ ਕਰਦੇ ਰਾਤ ਮੈਂ ਆ ਕੇ, ਰਾਤ ਕਾਨਫਰੰਸ ਸੀਗੀ ਇੱਥੇ, ਤਾਂ ਉਸ ਤੋਂ ਬਾਅਦ ਮੈਂ ਬੇਬੇ ਕੋਲ ਚਲਾ ਗਿਆ ਸੀ। ਤਾਂ ਰਾਤ ਮੈਨੂੰ ਕਹਿ ਰਹੇ ਸੀ ਮੈਂ ਸ਼ੋਅ 'ਚ ਆਉਣਾ।
ਅੱਛਾ,
ਤਾਂ ਪਰ ਮੈਂ ਤਾਂ ਨਾਨੁਕਰ ਜੀ ਕਰਦਾ ਸੀ, ਮੈਂ ਬੇਬੇ ਤੁਸੀਂ ਕੀ ਕਰੋਗੇ ਉੱਥੇ ਸ਼ੋਅ 'ਚ? ਤਾਂ ਪਰ ਉਹ ਕਹਿੰਦੇ ਨਹੀਂ ਮੈਂ ਆਉਣਾ
ਜੀ।
ਤਾਂ ਹੁਣ ਉਹਨਾਂ ਦੀ ਤਾਂ ਅਕਾਊਂਟ ਆਲੂਗਾ, ਸੋ ਹੋ ਸਕਦਾ ਉਹ ਸ਼ੋਅ 'ਚ ਆਉਣ, ਅਤੇ ਫਿਰ ਉੱਥੇ ਸਾਰੇ ਹੀ ਮਿਲ ਲੈਣਗੇ ਮੈਨੂੰ ਉਹਨਾਂ ਨੂੰ
ਜੀ। ਜ਼ਰੂਰ
ਜੀ।
ਕਨਵਰ ਜੀ, ਸਾਡੇ ਕੋਲ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਗੱਲਾਂ ਬਹੁਤ ਨੇ, ਸਟੂਡੀਓ ਤੋਂ ਬਾਹਰ ਜਾ ਕੇ ਤੁਹਾਡੇ ਨਾਲ ਗੱਲਾਂ ਦਾ ਸਿਲਸਿਲਾ ਦੁਬਾਰਾ ਤੋੜਦੀ ਹਾਂ। ਫਿਲਹਾਲ ਇਜਾਜ਼ਤ ਲੈਣ ਦਾ ਵੇਲਾ ਆ ਗਿਆ, ਜਾਂਦੇ ਜਾਂਦੇ ਕੋਈ ਆਖਰੀ ਗੱਲ ਜੋ ਤੁਸੀਂ ਕਹਿਣੀ ਚਾਹੁੰਦੇ
ਜੀ? ਲਾਜ਼ਮੀ ਮੈਂ ਜ਼ਰੂਰ ਕਹਿਣਾ ਚਾਹੂੰਗਾ ਸਾਰੇ ਪਰਿਵਾਰਾਂ ਨੂੰ ਕਿ 5 ਸਾਲਾਂ ਬਾਅਦ ਮੇਰੇ ਖਿਆਲ 'ਚ ਆਸਟ੍ਰੇਲੀਆ ਆਉਣ ਦਾ ਸਵਾਬ ਬਣਿਆ। ਸੋ ਮੈਲਬਰਨ ਦੇ ਨਾਲ ਨਾਲ, ਕਿਉਂਕਿ ਮੇਰੇ ਖਿਆਲ 'ਚ ਇਹ ਚੈਨਲ ਤਾਂ ਆਲ ਓਵਰ ਆਸਟ੍ਰੇਲੀਆ 'ਚ ਜਾਂਦਾ
ਜੀ।
ਸੋ ਜਿੱਥੇ ਜਿੱਥੇ ਵੀ ਤੁਸੀਂ ਸਾਰੇ ਆਵਾਜ਼ ਸੁਣਦੇ ਹੋ, ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਜ਼ਿੰਦਗੀ ਹੈ ਇੱਦਾਂ ਚੱਲਦੀ ਰਹਿਣੀ ਹੈ, ਕੰਮ ਕਾਰ ਵੀ ਚੱਲਦੇ ਰਹਿਣੇ, ਤੁਹਾਡੇ ਵੀ, ਮੇਰੇ ਵੀ, ਸੁਮਿਤ ਜੀ ਹੋਰਾਂ ਦੇ ਵੀ, ਪਰ ਜ਼ਰੂਰ ਆਪਦਾ ਸਮਾਂ ਕੱਢ ਲਿਓ। ਅਤੇ ਜੇ ਤੁਸੀਂ ਆਓਗੇ ਤਾਂ ਇੱਕ ਜ਼ਰੂਰ ਕੰਮ ਕਰਿਓ ਕਿ ਬੱਚਿਆਂ ਨੂੰ ਜ਼ਰੂਰ ਨਾਲ ਲੈ ਕੇ ਆਇਓ, ਕਿਉਂਕਿ ਮੈਂ ਚਾਹੁੰਦਾ ਕਿ ਉਹਨਾਂ ਨਾਲ ਪੰਜਾਬ ਦੀਆਂ ਗੱਲਾਂ ਹੋਣ, ਪੰਜਾਬੀ ਦੀਆਂ ਗੱਲਾਂ ਹੋਣ, ਅਤੇ ਸਾਡੀ ਅੰਦਰ ਦੀ ਯਾਤਰਾ ਦੀਆਂ ਗੱਲਾਂ ਹੋਣ। ਤੁਹਾਡੇ ਸਵਾਲ ਮੈਨੂੰ ਬਹੁਤ ਚੰਗੇ ਲੱਗੇ, ਤੁਹਾਡਾ ਪੁੱਛਣ ਦਾ ਜਿਹੜਾ ਰਵੱਈਆ ਸੀ, ਤੁਹਾਡੇ ਅੰਦਰ ਜਿੱਦਾਂ ਪੰਜਾਬੀ ਹੈ, ਤੁਹਾਡੇ ਅੰਦਰ ਵਾਕ ਜਿੱਦਾਂ ਇੱਕ ਅੰਦਰ ਜਿਉਂਦਾ ਰਹਿੰਦਾ ਰਿਹਾ ਕਿਸੇ ਇਨਸਾਨ ਦੇ। ਗੱਲ ਤਾਂ ਕਹਿ ਦਿੰਦੇ ਅਸੀਂ ਇੱਕ ਦੂਸਰੇ ਨੂੰ, ਪਰ ਉਹ ਗੱਲ ਕਹਿਣ ਦਾ ਤਰੀਕਾ ਕਹੀ ਜਾਂਦਾ ਤੁਹਾਨੂੰ ਬਹੁਤ ਚੰਗਾ ਲੱਗਦਾ। ਸੋ ਮੈਨੂੰ ਬਹੁਤ ਚੰਗਾ ਲੱਗਿਆ ਜਿਸ ਤਰ੍ਹਾਂ ਤਰੀਕੇ ਨਾਲ ਤੁਸੀਂ ਗੱਲਾਂ, ਤੁਹਾਡੇ ਕੋਲ ਸ਼ਬਦ ਨੇ, ਸੋ ਬਹੁਤ ਸੋਹਣਾ।
ਬਹੁਤ ਬਹੁਤ ਸ਼ੁਕਰੀਆ ਤੁਹਾਡਾ,
ਥੈਂਕ ਯੂ,
ਅਤੇ ਆਉਣ ਲਈ ਵੀ ਬਹੁਤ ਬਹੁਤ ਸ਼ੁਕਰੀਆ, ਧੰਨਵਾਦ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।